ਰਿਸ਼ਵਤ ਲੈਣ ਵਾਲੇ ਜੱਜ ਨੂੰ ਉਪਦੇਸ਼। ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਤੇਜ ਪ੍ਰਤਾਪ ਵੱਧਦਾ ਦੇਖ ਕੇ ਅਤੇ ਕਰਾਮਾਤ ਦਾ ਪ੍ਰਤੱਖ ਨਜ਼ਾਰਾ ਤੱਕ ਕੇ ਇਲਾਕੇ ਦੇ ਸਾਰੇ ਹਿੰਦੂ ਤੇ ਮੁਸਲਮਾਨ ਸ਼ਰਧਾਲੂ ਬਣ ਗਏ। ਇੱਕ ਸਮੇਂ ਹਜ਼ੂਰ ਦੀ ਸ਼ੋਹਰਤ ਸੁਣ ਕੇ ਮਰਦਾਨ ਜ਼ਿਲ੍ਹੇ ਦਾ ਵੱਡਾ ਅਫਸਰ ਸੈਸ਼ਨ ਜੱਜ ਬਾਬਾ ਜੀ ਦੇ ਦਰਸ਼ਨਾਂ ਨੂੰ ਆਇਆ, ਪਰ ਆਇਆ ਆਪਣੇ ਪਾਪਾਂ ਨੂੰ ਛੁਪਾਉਣ ਵਾਸਤੇ, ਕਿਉਂਕਿ ਇਸ ਨੇ ਹਫ਼ਤਾ ਪਹਿਲਾਂ 5 ਖੂਨੀ ਫਾਂਸੀ ਦੀ ਸਜ਼ਾ ਦੇ ਲਾਇਕ ਛੱਡੇ ਸਨ ਅਤੇ ਉਹਨਾਂ ਤੋਂ 1,00,000 ਰੁਪਇਆ ਰਿਸ਼ਵਤ ਦਾ ਲਿਆ ਸੀ, ਜਿਸ ਕਰਕੇ ਉਸੇ ਦਿਨ ਤੋਂ ਇਸ ਨੂੰ ਰਾਤ ਨੂੰ ਸੌਣ ਲੱਗਿਆਂ ਬੜਾ ਡਰ ਲੱਗਿਆ ਕਰੇ। ਸੋਚਿਆ ਕਿ ਇਸ ਮਾਇਆ ਵਿੱਚੋਂ ਕੁਝ ਦਾਨ ਪੁੰਨ ਕਰਦਿਆਂ, ਜਿਸ ਕਰਕੇ ਮੈਨੂੰ ਅੱਗੇ ਪਰਲੋਕ ਵਿੱਚ ਵੀ ਰਿਸ਼ਵਤ ਲੈਣ ਦਾ ਦੰਡ ਨਾ ਮਿਲੇ। ਇਉਂ ਵਿਚਾਰ ਕੇ 10,000 ਰੁਪਏ ਦੀਆਂ 10 ਥੈਲੀਆਂ ਆਪਣੇ ਨੌਕਰਾਂ ਤੋਂ ਚੁਕਵਾ ਕੇ ਡੇਰੇ ਲਿਆਇਆ। ਭਰੇ ਦੀਵਾਨ ਵਿੱਚ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਮਾਇਆ ਅੱਗੇ ਰੱਖੀ। ਸੰਤਾਂ ਨੇ ਇਸ ਪਾਸੇ ਵੱਲ ਧਿਆਨ ਹੀ ਨਾ ਕੀਤਾ, ਕਾਫੀ ਸਮਾਂ ਪਾਸ ਹੀ ਖੜਾ ਰਿਹਾ, ਫਿਰ ਸੇਵਾਦਾਰਾਂ ਦੇ ਕਹਿਣ ਤੇ ਨੇੜੇ ਹੋ ਕੇ ਬੈਠ ਗਿਆ। ਬੇਅੰਤ ਪ੍ਰੇਮੀਆਂ ਵੱਲੋਂ ਮਾਇਆ ਅਰਪੀ ਜਾ ਰਹੀ ਸੀ। ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਸਨ। ਇਤਨੇ ਨੂੰ ਇੱਕ ਗਰੀਬ ਮਾਈ ਬੜੀ ਦੂਰੋਂ ਚੱਲ ਕੇ ਆਈ, ਜਿਸਦੇ ਪਾਸ 5 ਮਸੂਰੀ ਪੈਸੇ ਸਨ। ਅੰਦਰ ਦਰਸ਼ਨਾਂ ਦੀ ਤਾਂਗ ਹੈ, ਪਰ ਇਸਦੇ ਪਾਟੇ ਤੇ ਮੈਲੇ ਕੱਪੜੇ ਬਾਹਰ ਖਲੋਣ ਦੀ ਹੀ ਆਗਿਆ ਦੇ ਰਹੇ ਸਨ। ਇਧਰੋਂ ਜਿਸ ਦਾਤੇ ਨੂੰ ਪ੍ਰੇਮੀਆਂ ਦਾ ਪ੍ਰੇਮ ਹੀ ਪਾਉਂਦਾ ਹੈ, ਉਹਨਾਂ ਨੇ ਸੇਵਾਦਾਰ ਨੂੰ ਭੇਜ ਕੇ ਮਾਈ ਨੂੰ ਪਾਸ ਬੁਲਾਇਆ। ਹਜ਼ੂਰ ਦਾ ਹੁਕਮ ਸੁਣ ਕੇ ਮਾਈ ਦਾ ਮਨ ਗਦਗਦ ਹੋ ਗਿਆ। ਅੱਗੇ ਪੁੱਜੀ, ਪਾਵਨ ਚਰਨਾਂ ਤੇ ਮੱਥਾ ਟੇਕਿਆ, ਆਪਣੀ ਦੂਰੋਂ ਲਿਆਂਦੀ ਭੇਟਾ ਅਰਪਣ ਲੱਗੀ ਤਾਂ ਹਜ਼ੂਰ ਨੇ ਆਪਣਾ ਹੱਥ ਅੱਗੇ ਕਰਕੇ ਮਾਈ ਦੇ ਲਿਆਂਦੇ 5 ਮਸੂਰੀ ਪੈਸੇ ਆਪਣੇ ਹੱਥਾਂ ਤੇ ਲੈ ਲਏ। ਕੁਰਸੀ ਤੇ ਬੈਠੇ ਉਹਨਾਂ ਪੈਸਿਆਂ ਨੂੰ ਕਦੇ ਸੱਜੇ ਕਦੇ ਖੱਬੇ ਹੱਥ ਤੇ ਕਰ ਰਹੇ ਸਨ। ਸਾਰੀ ਸੰਗਤ ਹੈਰਾਨ ਹੋ ਗਈ ਕਿ ਇੱਕ ਦੂਜੇ ਨੂੰ ਪੁੱਛਦੇ ਹਨ, ਅੱਜ ਕੀ ਕੌਤਕ ਹੈ? ਇਹਨਾਂ ਨੇ ਤਾਂ ਕਦੇ ਮਾਇਆ ਨੂੰ ਹੱਥ ਹੀ ਨਹੀਂ ਸੀ ਲਾਇਆ, ਪਰ ਅੱਜ ਮਾਈ ਦੇ ਤਾਂਬੇ ਦੇ ਧੇਲੇ ਵੀ ਇਸ ਮਾਈ ਤੋਂ ਬੜੇ ਸਤਿਕਾਰ ਨਾਲ ਲਏ ਹਨ। ਇਧਰੋਂ ਸਰਕਾਰੀ ਅਫਸਰ ਜ਼ਿਲ੍ਹੇ ਦਾ ਮਾਲਕ ਮੁਜ਼ਰਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਛੱਡਣ ਵਾਲਾ ਜੱਜ ਇਸ ਗੱਲ ਨੂੰ ਕਦੋਂ ਬਰਦਾਸ਼ਤ ਕਰ ਸਕਦਾ ਸੀ? ਹਕੂਮਤ ਦਾ ਮਦ ਜਾਗਿਆ, ਆਪਣੀ ਤੌਹੀਨ ਜਾਣ ਕੇ ਅਰਜ਼ ਕੀਤੀ, ਮਹਾਰਾਜ ਮੈਂ 10,000 ਰੁਪਏ ਲੈ ਕੇ ਆਇਆ ਹਾਂ, ਆਪ ਨੇ ਮੈਨੂੰ ਬੁਲਾਇਆ ਤੱਕ ਨਹੀਂ ਤੇ ਇਸ ਦੇ ਜੰਗਾਲ ਖਾਦੇ ਪੈਸੇ ਹੱਥਾਂ ਤੇ ਚੁੱਕ ਲਏ। ਪਹਿਲਾਂ ਤਾਂ ਸੰਤਾਂ ਨੇ ਕੋਈ ਉੱਤਰ ਨਾ ਦਿੱਤਾ, ਫਿਰ ਇਸ ਦਾ ਪਾਪ ਇਸ ਨੂੰ ਜਿਤਾਉਣ ਵਾਸਤੇ ਬਚਨ ਕੀਤਾ ਕਿ ਇਸ ਮਾਈ ਨੇ ਬੜੇ ਪਿਆਰ ਨਾਲ ਦਸਾਂ ਨੌਹਾਂ ਦੀ ਕਿਰਤ ਕਰਕੇ ਕਈ ਦਿਨਾਂ ਵਿੱਚ ਇਹ 5 ਮਸੂਰੀ ਪੈਸੇ ਜੋੜੇ ਹਨ, ਇਸ ਦਾ ਕਿਵੇਂ ਨਾ ਮਾਣ ਰੱਖੀਏ। ਜਦੋਂ ਇਸ ਨੇ ਸੰਤਾਂ ਤੋਂ ਹੱਕ ਦੀ ਕਿਰਤ ਦਾ ਨਾਂ ਸੁਣਿਆ ਤਾਂ ਇਸ ਦੇ ਅੰਦਰ ਦਾ ਪਾਲਾ ਹੀ ਇਸ ਨੂੰ ਮਾਰਨ ਲੱਗਾ। ਆਖਣ ਲੱਗਾ, ਜੀ ਇਹ ਵੀ ਮਾਇਆ ਆਪ ਦੀ ਹੀ ਹੈ, ਲੰਗਰ ਦੀ ਸੇਵਾ ਵਿੱਚ ਲਾ ਕੇ ਸਫਲੀ ਕਰੋ। ਸੰਤਾਂ ਨੇ ਕਿਹਾ, ਤੂੰ ਆਪੇ ਹੀ ਲਾ ਲੈ, ਸਾਡੇ ਮਨ ਵਿੱਚ ਇਹੋ ਜਿਹੇ ਸੰਕਲਪ ਨਾ ਪਾ। ਫਿਰ ਇਸ ਨੇ ਕੁਝ ਦਾਨੀ ਪੁਣੇ ਦੇ ਰੋਹ ਵਿੱਚ ਆਖਿਆ, ਮਹਾਰਾਜ ਜਿਵੇਂ ਹੋਰਨਾਂ ਦੀ ਭੇਟਾ ਪ੍ਰਵਾਨ ਕਰ ਰਹੇ ਹੋ, ਇਸ ਨੂੰ ਵੀ ਲੰਗਰ ਦੀ ਸੇਵਾ ਅਤੇ ਇਮਾਰਤਾਂ ਤੇ ਖਰਚ ਲਾਓ। ਸੰਤਾਂ ਨੇ ਫਿਰ ਆਖਿਆ, ਪ੍ਰੇਮੀਆਂ ਇਹ ਮਾਇਆ ਸਾਨੂੰ ਮਾਫਕ ਨਹੀਂ, ਕਿਸੇ ਹੋਰ ਥਾਂ ਦੇ ਆ। ਉਸ ਨੇ ਹੰਕਾਰ ਵਿੱਚ ਆਖਿਆ, ਇਸ ਵਿੱਚ ਕੀ ਦੋਸ਼ ਹੈ? ਸੰਤਾਂ ਨੇ ਕਿਹਾ ਕਿ ਇਸ ਵਿੱਚ ਗਰੀਬਾਂ ਦਾ ਖੂਨ ਹੈ। ਇਹ ਫਿਰ ਵੀ ਨਾ ਸਮਝ ਸਕਿਆ, ਉਲਟਾ ਕਹੇ ਕਿ ਦਿਖਾਓ ਇਸ ਵਿੱਚ ਗਰੀਬਾਂ ਦਾ ਖੂਨ ਕਿੱਥੇ ਹੈ। ਅਖੀਰ ਨੂੰ ਬਾਬਾ ਜੀ ਬੋਲੇ ਕਿ ਸਾਡਾ ਤਾਂ ਖਿਆਲ ਸੀ ਕਿ ਇਹ ਗੱਲ ਗੁਪਤ ਹੀ ਰਹਿੰਦੀ, ਪਰ ਤੂੰ ਆਪਣਾ ਪਰਦਾ ਆਪ ਹੀ ਪ੍ਰਗਟ ਕਰਵਾਉਣਾ ਚਾਹੁੰਦਾ ਹੈ। ਦੱਸ ਤੈਂ 1,00,000 ਰੁਪਏ ਰਿਸ਼ਵਤ ਦਾ ਲੈ ਕੇ 5 ਖੂਨੀ ਛੱਡੇ ਹਨ ਕਿ ਨਹੀਂ? ਉਸ ਵਿੱਚੋਂ 10,000 ਰੁਪਏ ਦਾਨ ਕਰਨ ਆਇਆ ਹਾਂ। ਆਇਆ ਹੈ। ਇਹ ਤੇਰਾ ਕੂੜਾ ਅਸੀਂ ਆਪਣੇ ਸਿਰ ਤੇ ਚੁੱਕ ਕੇ ਕਿਉਂ ਸੁੱਟੀਏ ਅਤੇ ਆਪਣੇ ਅੰਦਰ ਇਹੋ ਜਿਹੇ ਸੰਸਕਾਰ ਕਿਉਂ ਪਾਈਏ। ਜੇਕਰ ਤੇਰੀ ਪਾਪ ਦੀ ਮਾਇਆ ਭਜਨ ਕਰਨ ਵਾਲੇ ਸਾਧੂਆਂ ਨੂੰ ਖਵਾ ਦਈਏ ਤਾਂ ਇਹਨਾਂ ਦਾ ਮਨ ਭਜਨ ਵਿੱਚ ਕਿਵੇਂ ਟਿਕੇਗਾ। ਤੂੰ ਤਾਂ ਮਲਕ ਭਾਗੋ ਵਾਂਗੂ ਸ਼ੋਹਰਤ ਵਾਸਤੇ ਦਾਨ ਕਰਦਾ ਹੈ, ਨਾਲ ਸਾਨੂੰ ਵੀ ਆਪਣੇ ਪਾਪਾ ਦਾ ਭਾਗੀ ਬਣਾਉਂਦਾ ਹੈ। ਪਰ ਤੇਰੇ ਵਾਂਗ ਰਿਸ਼ਵਤ ਲੈਣ ਵਾਲਿਆਂ ਲਈ ਸਤਿਗੁਰਾਂ ਦਾ ਸਖ਼ਤ ਹੁਕਮ ਹੈ ਕਿ ਉਹਨਾਂ ਦੇ ਗੱਲ ਅੰਤ ਨੂੰ ਜਮ੍ਹਾਂ ਦੀ ਫਾਹੀਆਂ ਪੈਣਗੀਆਂ ਅਤੇ ਰਿਸ਼ਵਤ ਲੈ ਕੇ ਝੂਠੀਆਂ ਉਗਾਹੀਆਂ ਦੇਣ ਵਾਲਿਆਂ ਨੂੰ ਬੁਰੀ ਤਰ੍ਹਾਂ ਮਾਰ ਪਵੇਗੀ। ਅੰਗ 951। ਵੱਡੀ ਲੈ ਕੈ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜੇ ਸੁਣਾਏ। ਅਥਵਾ ਅੰਗ 132। ਲੈ ਕੈ ਵੱਡੀ ਦੇਨ ਉਗਾਹੀ, ਦੁਰਮਤ ਕਾ ਗੱਲ ਫਾਹਾ ਹੇ। ਤੂੰ ਤਾਂ ਇਉਂ ਕਰ ਰਿਹਾ ਹੈ ਜਿਵੇਂ ਕੋਈ ਹਰਾਮ ਦੇ ਮਾਲ ਵਿੱਚ ਉਸ ਦਾ ਭੋਜਨ ਤਿਆਰ ਕਰਨ ਸਮੇਂ ਮਸਾਲਾ ਪਾ ਲਵੇ ਤੇ ਆਖੇ ਕਿ ਹੁਣ ਇਹ ਹੱਕ ਹਲਾਲ ਹੀ ਬਣ ਗਿਆ ਹੈ, ਪਰ ਉਹ ਹਰਾਮ ਹੀ ਰਹਿੰਦਾ ਹੈ। ਤੂੰ ਵੀ ਦਾਨ ਕਰਨ ਰੂਪ ਮਸਾਲੇ ਪਾ ਕੇ ਹਰਾਮ ਰੂਪ ਜੋ ਰਿਸ਼ਵਤ ਦੀ ਮਾਇਆ ਹੈ ਉਸ ਨੂੰ ਪਚਾਉਣੀ ਚਾਹੁੰਦਾ ਹੈ, ਪਰ ਇਹ ਗੱਲ ਨਹੀਂ ਹੋ ਸਕਦੀ। ਅੰਗ 141। ਮਾਰਨ ਪਾਹੇ ਹਰਾਮ ਮਹੇ, ਹੋਏ ਹਲਾਲ ਨ ਜਾਏ। ਬਾਬਾ ਜੀ ਦੀ ਰਸਨਾ ਤੋਂ ਇਸ ਤਰ੍ਹਾਂ ਦੇ ਨਿਰਭੈਤਾ ਵਾਲੇ ਬਚਨ ਸੁਣ ਕੇ ਇਸ ਦੇ ਅੱਗੇ ਪਰਲੋਕ ਦੇ ਦੁੱਖਾਂ ਦਾ ਨਕਸ਼ਾ ਆ ਗਿਆ। ਜਿਨ੍ਹਾਂ ਦੇ ਸੰਬੰਧੀ ਉਹਨਾਂ ਦੋਸ਼ੀਆਂ ਨੇ ਮਾਰੇ ਸਨ ਉਹ ਵਿਚਾਰੇ ਤਰ੍ਹਾਂ ਤਰ੍ਹਾਂ ਕਰਦੇ ਇਸ ਨੂੰ ਗਾਲਾਂ ਕੱਢਦੇ ਤੇ ਸ਼ਸਤਰ ਪਕੜ ਕੇ ਡਰਾ ਰਹੇ ਸਨ। ਸਾਰਾ ਪਰਿਵਾਰ ਦੁਖੀ ਹੋ ਕੇ ਵਿਲਕਦਾ ਦਿਖ ਰਿਹਾ ਹੈ। ਪਾਪੀ ਲੋਕਾਂ ਨੂੰ ਅੱਗੇ ਜਮਦੂਤ ਅਨੇਕਾਂ ਤਸੀਹੇ ਦਿੰਦੇ ਨਜ਼ਰ ਆ ਰਹੇ ਹਨ। ਉਸ ਸਮੇਂ ਇਸ ਦਾ ਆਪਣਾ ਮਨ ਭੈਭੀਤ ਹੋ ਗਿਆ ਤੇ ਦਿਮਾਗ ਪਾਗਲਾ ਵਾਂਗੂ ਚਕਰਾਉਣ ਲੱਗਾ। ਇਹ ਸਾਰਾ ਦ੍ਰਿਸ਼ ਨੀਮ ਬੇਹੋਸ਼ੀ ਵਿੱਚ ਤੱਕਿਆ ਤਾਂ ਇਹ ਨਾਲ ਦੇ ਸਾਥੀਆਂ ਨੂੰ ਆਖਦਾ ਹੈ, ਜਿਹੜੇ ਆਪ ਪਾਪ ਕੀਤੇ ਮਾਰੇ ਮੈਂ ਨਿਰਦੋਸ਼ੇ ਲੋਕ, ਖੜੇ ਮੇਰੇ ਸਾਹਮਣੇ ਸੋ ਆਣ ਕੇ ਡਰਾਉਂਦੇ ਨੇ। ਹੱਥਾਂ ਵਿੱਚ ਛੁਰੀਆਂ ਤ੍ਰਿਸ਼ੂਲ ਨੇਜੇ ਗੁਰਜਾਂ ਨੇ, ਪਾਉਂਦੇ ਨੇ ਰੱਟਾ ਵੱਟਾ ਲੈਣਾ ਫਰਮਾਉਂਦੇ ਨੇ। ਹੋਰ ਕੋਹਲੂ ਚਰਖੀਆਂ ਦੇ ਤਪਦੇ ਕੜਾਹੇ ਸਭ, ਦੋਜਕਾਂ ਦੇ ਦੁੱਖ ਵੀ ਨਜ਼ਰ ਪਏ ਆਉਂਦੇ ਨੇ। ਆਖਦਾ ਮੈਂ ਵਾਰ ਵਾਰ, ਜ਼ਰਾ ਨਾ ਲਗਾਓ ਵਾਰ, ਮੰਗ ਲਓ ਮੁਆਫ਼ੀ, ਗਿਆਨੀ ਸੰਤ ਜੀ ਛਡਾਉਂਦੇ ਨੇ। ਅਖੀਰ ਨੂੰ ਆਜ਼ਦੀ ਨਾਲ ਸੰਤਾਂ ਦੇ ਚਰਨ ਪਕੜੇ ਤੇ ਬੇਨਤੀ ਕੀਤੀ, ਹੇ ਅੱਲਾ ਦੇ ਪਿਆਰੇ ਫਕੀਰ ਸਾਈਂ, ਆਪ ਖੁਦਾ ਦਾ ਸਰੂਪ ਹੋ, ਮੇਰੇ ਤੇ ਤਰਸ ਕਰੋ। ਮੈਂ ਬੜਾ ਪਾਪੀ ਹਾਂ, ਮੇਰੇ ਗੁਨਾਹ ਨਾ ਬਖਸ਼ਣ ਯੋਗ ਹਨ, ਪਰ ਅੱਲਾ ਦੇ ਪਿਆਰੇ ਪੂਰਨ ਦਰਵੇਸ਼ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੰਦੇ ਹਨ। ਅੱਗੇ ਲਈ ਮੈਂ ਇਸ ਪਾਪ ਕਰਮ ਤੋਂ ਤੋਬਾ ਕਰਦਾ ਹਾਂ, ਹੁਣ ਮੈਨੂੰ ਪਰਲੋਕ ਦੇ ਦੁੱਖਾਂ ਤੋਂ ਬਚਾ ਲਵੋ। ਸਾਫ ਹਿਰਦੇ ਤੋਂ ਕੀਤੀ ਪ੍ਰਾਰਥਨਾ ਸੁਣ ਕੇ ਸੰਤਾਂ ਨੇ ਕਿਹਾ, ਜੇ ਅੱਗੇ ਵਾਸਤੇ ਕਿਸੇ ਤੋਂ ਰਿਸ਼ਵਤ ਨਹੀਂ ਲਵੇਗਾ ਤੇ ਪੂਰਨ ਇਨਸਾਫ਼ ਕਰੇਗਾ ਤਾਂ ਸਤਿਗੁਰੂ ਤੇਰੇ ਤੇ ਕਿਰਪਾ ਕਰਨਗੇ, ਪਰ ਇਹ ਪਾਪ ਦੀ ਮਾਇਆ ਅਸੀਂ ਡੇਰੇ ਅੰਦਰ ਨਹੀਂ ਰੱਖਣੀ। ਤੂੰ ਇਸ ਨੂੰ ਵਾਪਸ ਲੈ ਜਾ, ਜਿੱਥੇ ਮਰਜ਼ੀ ਹੈ ਖਰਚ ਕਰ। ਸੰਤਾਂ ਦਾ ਬਚਨ ਸੁਣ ਕੇ ਉਸਨੇ ਰੁਪਏ ਚੁੱਕ ਲਏ, ਆਗਿਆ ਪਾ ਕੇ ਨਮਸਕਾਰ ਕੀਤੀ ਅਤੇ ਵਾਪਸ ਮੁੜ ਆਇਆ। ਘਰ ਆ ਕੇ ਜਿਨ੍ਹਾਂ ਦੇ ਸੰਬੰਧੀ ਮਰੇ ਸਨ ਉਹਨਾਂ ਨੂੰ ਸਾਰੀ ਮਾਇਆ ਜੋ 1,00,000 ਰਿਸ਼ਵਤ ਦਾ ਲਿਆ ਸੀ ਵੰਡ ਦਿੱਤੀ ਤੇ ਗਰੀਬਾਂ ਦੀਆਂ ਅਸੀਸਾਂ ਲਈਆਂ। ਅੱਗੇ ਵਾਸਤੇ ਸਾਰੀ ਜ਼ਿੰਦਗੀ ਡੇਰੇ ਦਾ ਸ਼ਰਧਾਲੂ ਬਣ ਕੇ ਇਨਸਾਫ਼ ਕੀਤਾ ਤੇ ਆਪਣਾ ਪਰਲੋਕ ਸਫਲਾ ਕੀਤਾ।